ਭਰਤਰੀ ਜੋਗੀ ਨੇ ਦੋ ਸਵਾਲ ਮਹਾਰਾਜ ਜੀ ਹੋਣਾ ਉੱਪਰ ਕੀਤੇ। ਪਹਿਲਾ ਸਵਾਲ ਸੀ ਕਿ ਅਸੀਂ ਹੱਠ ਯੋਗ ਵਿੱਚ ਮਨ ਨੂੰ ਦਸਮ ਦੁਆਰ ਵਿੱਚ ਸਵਾਸਾਂ ਰਾਹੀਂ ਲੈ ਕੇ ਜਾਂਦੇ ਹਾਂ ਅਤੇ ਉੱਥੇ ਲਗਾਤਾਰ ਬਹੁਤ ਲੰਮੀ ਸਾਧਨਾ ਕਰਕੇ ਮਨ ਨਿਰਮਲ ਹੋ ਜਾਂਦਾ ਹੈ ਅਤੇ ਭਗਤੀ ਮਾਰਗ 'ਤੇ ਮਨ ਨਿਰਮਲ ਕਿਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਮਨ ਤਾਂ ਬਾਹਰ ਹੀ ਰਹੇਗਾ। ਅਤੇ ਕੱਲ੍ਹ ਵਾਲੇ ਸ਼ਬਦ ਵਿੱਚ ਮਹਾਰਾਜ ਜੀ ਦੱਸਦੇ ਕਿ ਇਸ ਮਾਰਗ 'ਤੇ ਮਨ ਨਿਰਮਲ ਇਸ ਤਰ੍ਹਾਂ ਹੁੰਦਾ ਹੈ ਕਿ ਮਨ ਵਿੱਚ ਗੁਰ ਸ਼ਬਦ ਨੂੰ ਵਸਾਉਣਾ ਹੈ ਆਪਣੇ ਉੱਪਰ ਖਿਮਾ ਦਾ ਪਹਿਰਾਵਾ ਪਹਿਨਣਾ ਹੈ, ਖਿਮਾ ਵਾਲਾ। ਖਿਮਾ ਔਰ ਗਰੀਬੀ ਇਹ ਦੋਵੇਂ ਇਕੱਠੇ ਰਹਿੰਦੇ ਹਨ, ਇਹ ਦੋਵੇਂ ਗੁਣ। ਜਿਹਦੇ ਅੰਦਰ ਗਰੀਬੀ ਹੋਵੇ ਉਹਦੇ ਅੰਦਰ ਖਿਮਾ ਵੀ ਹੁੰਦੀ ਹੈ, ਜਿਸ ਦੇ ਅੰਦਰ ਖਿਮਾ ਹੋਵੇ ਗਰੀਬੀ ਵੀ ਜ਼ਰੂਰ ਹੁੰਦੀ। ਅਤੇ ਜੇ ਇਸ ਤਰ੍ਹਾਂ ਆਪਾਂ ਹੋ ਜਾਵਾਂਗੇ ਤਾਂ ਆਪਣੇ ਵਿੱਚ ਹੰਕਾਰ ਨਹੀਂ ਰਹਿ ਸਕਦਾ, ਮਨ ਨਿਰਮਲ ਹੋ ਜਾਏਗਾ। ਫਿਰ ਮਹਾਰਾਜ ਜੀ ਦੱਸਦੇ ਕਿ ਕਲਪਨਾ ਔਰ ਵਾਦ ਵਿਵਾਦ ਤਿਆਗਦੇ ਹਨ ਸਾਡੇ ਰਸਤੇ 'ਤੇ ਚੱਲਣ ਵਾਲੇ, ਔਰ ਗਿਆਨ ਵਾਲੀ ਮੱਤ ਲੈਂਦੇ ਹਨ ਔਰ ਵਰਤਮਾਨ ਵਿੱਚ ਰਹਿੰਦੇ ਹਨ। ਵਰਤਮਾਨ ਦੀ ਵਿਭੂਤੀ ਸਰੀਰ ਉੱਪਰ ਲਾਉਂਦੇ ਹਨ, ਹਰ ਕੀਰਤ ਕਰਦੇ ਹਨ ਅਤੇ ਸਮਿਆਂ ਜਿਸ ਉੱਪਰ ਆਸਰਾ ਲੈ ਕੇ ਯੋਗੀ ਲੋਕ ਸਮਾਧੀ ਲਾਉਂਦੇ, ਉਹ ਸਾਡਾ ਆਸਰਾ ਪਰਮੇਸ਼ੁਰ ਜੀ ਹੈ। ਅਤੇ ਫਿਰ ਦੂਸਰਾ ਸਵਾਲ ਪਰਥਰੀ ਜੀ ਕਰਦੇ, ਕਹਿੰਦੇ ਕਿ ਅਸੀਂ ਹੱਠ ਯੋਗ ਵਿੱਚ ਮਨ ਨੂੰ ਦਸਮ ਦੁਆਰ ਵਿੱਚ ਖੜਕੇ ਅਤੇ ਅਨਹਦ ਸ਼ਬਦ ਸੁਣਦੇ ਰਹਿੰਦੇ ਹਾਂ ਅਤੇ ਅਨਹਦ ਸ਼ਬਦ ਵਿੱਚ ਮਨ ਨੂੰ ਲੀਨ ਕਰ ਰੱਖਦੇ ਹਾਂ ਅਤੇ ਮਨ ਉਹ ਸ਼ਬਦ ਸੁਣ ਕੇ ਆਨੰਦ ਵਿੱਚ ਰਹਿੰਦਾ ਹੈ, ਮਸਤਾਨਾ ਜਿਹਾ ਹੋਇਆ ਰਹਿੰਦਾ ਹੈ ਅਤੇ ਦੁਨੀਆਂ ਦੇ ਵਿਸ਼ੇ ਵਿਕਾਰਾਂ ਤੋਂ ਬਚ ਜਾਂਦਾ ਹੈ। ਅਤੇ ਇਸ ਰਸਤੇ 'ਤੇ ਚੱਲਣ ਲਈ ਇਹ ਸਭ ਤੋਂ ਪਹਿਲੀ ਕੰਡੀਸ਼ਨ ਹੈ ਕਿ ਦੁਨਿਆਵੀ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠਣਾ ਹੈ। ਅਤੇ ਪਰਥਰੀ ਜੀ ਕਹਿੰਦੇ ਕਿ ਤੁਹਾਡੇ ਮਾਰਗ 'ਤੇ ਮਨ ਕਿਸ ਤਰ੍ਹਾਂ ਵਿਸ਼ੇ ਵਿਕਾਰਾਂ ਤੋਂ ਰੋਕਿਆ ਜਾ ਸਕਦਾ ਹੈ ਕਿਉਂਕਿ ਮਨ 'ਤੇ ਬਾਹਰ ਫਿਰਦਾ ਰਹੇਗਾ। ਅਤੇ ਦੂਸਰਾ, ਤੁਹਾਡੇ ਰਸਤੇ 'ਤੇ ਮਨ ਨੂੰ ਬੈਰਾਗ ਕਿਸ ਤਰ੍ਹਾਂ ਹੁੰਦਾ ਹੈ? ਪਰਥਰੀ ਦੇ ਇਸ ਸਵਾਲ ਦਾ ਜਵਾਬ ਮਹਾਰਾਜ ਜੀ ਬਹੁਤ ਅਸਚਰਜ ਦਿੰਦੇ ਹਨ। ਕਿਸੇ ਹੋਰ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ, ਨਾਮ ਰਸ ਦੀ ਗੱਲ ਕੀਤੀ ਹੈ ਨਾ, ਪਰ ਇਹ ਸ਼ਰਾਬ ਸੱਚ ਦੀ ਬਣਾਉਣੀ ਕਿਸ ਤਰ੍ਹਾਂ ਹੈ, ਇਹ ਮਹਾਰਾਜ ਜੀ ਦੱਸਦੇ ਹਨ ਕਿ ਸ਼ਰਾਬ ਸੱਚ ਦੀ ਸ਼ਰਾਬ ਬਣਾਉਣੀ ਕਿਸ ਤਰ੍ਹਾਂ। ਆਸਾ ਮਹੱਲਾ ਪਹਿਲਾ, ਆਸਾ ਰਾਗ ਵਿੱਚ ਮਹਾਰਾਜ ਜੀ 360 ਅੰਗ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਹੈ। ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਏ। ਇਸ ਨੂੰ ਧਿਆਨ ਨਾਲ ਸਮਝਣਾ ਜੀ ਬਹੁਤ ਅਸਚਰਜ ਬਾਤ ਹੈ। ਸੱਚ ਦੀ ਸ਼ਰਾਬ, ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਏ। ਪਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅੰਮੇ ਉਚਵਾਈਏ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ। ਗੁੜ ਕਰ ਗਿਆਨ, ਸ਼ਰਾਬ ਬਣਾਉਣ ਲਈ ਕੀ ਕਰਦੇ ਹਨ ਕਿ ਕੜਾ ਲੈ ਕੇ ਉਸ ਵਿੱਚ ਗੁੜ ਪਾਉਂਦੇ ਹਨ ਪਹਿਲਾਂ, ਅਤੇ ਮਹਾਰਾਜ ਜੀ ਕਹਿੰਦੇ ਕਿ ਇਹ ਜੋ ਆਪਣਾ ਸਰੀਰ ਹੈ ਇਸ ਨੂੰ ਕੜਾ ਬਣਾਉਣਾ ਹੈ, ਇਹਦੇ ਵਿੱਚ ਸ਼ਰਾਬ ਤਿਆਰ ਕਰਨੀ ਹੈ। ਇਹ ਸਰੀਰ ਨੂੰ ਕੜਾ ਬਣਾਉਣਾ ਹੈ। ਘੱਟ ਘੱਟ ਜੋ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈ, ਘੱਟ 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 ਦਾ ਮਤਲਬ ਕੜਾ ਹੁੰਦਾ ਹੈ ਕਿ ਸਰੀਰ ਰੂਪੀ ਜੋ ਕੜੇ ਹਨ। ਗੁੜ ਕਰ ਗਿਆਨ, ਕੜੇ ਵਿੱਚ ਗੁੜ ਪਾਇਆ ਜਾਂਦਾ, ਅਤੇ ਮਹਾਰਾਜ ਜੀ ਕਹਿੰਦੇ ਕਿ ਸਰੀਰ ਕੜੇ ਵਿੱਚ ਗੁੜ ਕਾਹਦਾ ਪਾਉਣਾ ਹੈ, ਗਿਆਨ ਦਾ। ਗਿਆਨ ਸ਼ਬਦ ਜੋ ਹੈ ਉਹ ਆਤਮਕ ਗਿਆਨ ਬਾਰੇ, ਆਤਮਕ ਗਿਆਨ ਦੀ ਗੱਲ ਹੈ, ਕਿਸੇ ਦੁਨਿਆਵੀ ਗਿਆਨ ਦੀ ਗੱਲ ਨਹੀਂ ਹੈ। ਆਤਮਕ ਗਿਆਨ, ਇਸ ਦਾ ਗੁੜ ਪਾਉਣਾ ਹੈ ਇਸ ਕੜੇ ਵਿੱਚ। ਤੇ ਜਪਜੀ ਸਾਹਿਬ ਵਿੱਚ ਜੋ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ ਮਹਾਰਾਜ ਜੀ ਦੱਸਦੇ, ਉਹਦੇ ਵਿੱਚ ਗਿਆਨ ਖੰਡ ਵਿੱਚ ਦੱਸਦੇ ਕਿ ਗਿਆਨ ਜਦੋਂ ਮਹਾਰਾਜ ਜੀ ਸਿੱਧਾਂ ਨਾਲ ਗੋਸ਼ਟੀ ਕਰਨਗੇ ਅਤੇ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਸਿੱਧਾਂ ਦੇ ਸਵਾਲਾਂ ਦਾ ਜਵਾਬ ਦੇਂਦਿਆਂ ਉਹਨਾਂ ਨੇ ਉਚਾਰੀ ਸੀ। ਉੱਥੇ ਆਪਾਂ ਸਾਰੀ ਬਾਣੀ ਇਹ ਵਿਚਾਰਾਂਗੇ ਜਪਜੀ ਸਾਹਿਬ ਜੀ ਦੀ। ਅੱਜ ਬਹੁਤ ਸਰਲ ਜਿਹਾ ਗਿਆਨ ਖੰਡ ਦਾ ਆਪਾਂ ਵਿਚਾਰ ਕਰਨਾ ਹੈ ਕਿ ਇਸ ਘੜੇ ਵਿੱਚ ਗਿਆਨ, ਗਿਆਨ ਦਾ ਗੁੜ ਪਾਉਣਾ ਹੈ ਅਤੇ ਗਿਆਨ ਕੀ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਮਹਾਰਾਜ ਜੀ ਕਹਿੰਦੇ ਕਿ ਅਨੇਕ ਕਿਸਮ ਦਾ ਪਾਣੀ ਹੈ, ਅਨੇਕ ਕਿਸਮ ਦੀਆਂ ਹਵਾ ਹਨ, ਅਨੇਕ ਕਿਸਮ ਦੀ ਅੱਗ ਹੈ। ਸਾਰੇ ਬ੍ਰਹਿਮੰਡ ਵਿੱਚ ਨਿਰੰਕਾਰ ਜੀ ਨੇ ਬਣਾਈ। ਆਪਾਂ ਨੂੰ ਥੋੜ੍ਹਾ ਜਿਹਾ ਪਤਾ ਹੈ, ਆਪਾਂ ਜਾਣਦੇ ਹਾਂ ਕਿ ਲੱਕੜਾਂ ਨਾਲ ਜਾਂ ਗੈਸ ਨਾਲ ਅੱਗ ਇੱਕ ਉਹਨਾਂ ਦੀ ਹੁੰਦੀ ਹੈ, ਇੱਕ ਅੱਗ ਬਿਜਲੀ ਦੀ ਹੁੰਦੀ ਹੈ, ਇੱਕ ਅੱਗ ਜੋ ਅਸਮਾਨੀ ਬਿਜਲੀ ਉਹਦੇ ਵਿੱਚ ਵੀ ਅੱਗ ਹੈ। ਇਸ ਤਰ੍ਹਾਂ ਆਪਾਂ ਨੂੰ ਥੋੜ੍ਹੀਆਂ ਜਿਹੀਆਂ, ਇੱਕ ਸੂਰਜ ਵਿੱਚ ਅੱਗ ਹੈ, ਆਪਾਂ ਨੂੰ ਥੋੜ੍ਹੀਆਂ ਜਿਹੀਆਂ ਅੱਗਾਂ ਦਾ ਪਤਾ ਹੈ, ਪਰ ਮਹਾਰਾਜ ਜੀ ਕਹਿੰਦੇ ਕਿ ਅਣਗਿਣਤ ਅੱਗਾਂ ਹਨ ਬ੍ਰਹਿਮੰਡ, ਅਣਗਿਣਤ। ਕਿ ਕੇਤੇ ਪਵਨ ਪਾਣੀ, ਅਤੇ ਅਣਗਿਣਤ ਹੀ ਕਿਸਮ ਦੇ ਪਾਣੀ ਹਨ, ਆਪਾਂ ਨਹੀਂ ਸੋਚ ਸਕਦੇ। ਆਪਾਂ ਸੋਚਦੇ ਹਾਂ ਕਿ ਪਾਣੀ ਤਾਂ ਇਸ ਨੂੰ ਹੀ ਕਹਿੰਦੇ ਹਨ, ਪਰ ਪਾਣੀ ਅਨੇਕ ਕਿਸਮ ਦਾ, ਇੱਕ ਦੋ ਪਾਣੀ ਤੇ ਆਪਾਂ ਵੀ ਦੇਖ ਸਕਦੇ ਹਾਂ ਕਿ ਇੱਕ ਇਹ ਪਾਣੀ ਹੈ, ਇੱਕ ਸਾਰੀ ਬਨਸਪਤੀ ਵਿੱਚ, ਹਰ ਇੱਕ ਬਨਸਪਤੀ ਵਿੱਚ ਵੱਖਰੇ ਵੱਖਰੇ ਕਿਸਮ ਦਾ ਪਾਣੀ ਹੈ। ਇਹ ਗਿਣਤੀ ਦੇ ਪਾਣੀ ਆਪਾਂ ਜਾਣਦੇ ਹਾਂ, ਪਰ ਸਾਰੇ ਬ੍ਰਹਿਮੰਡ ਵਿੱਚ ਅਣਗਿਣਤ ਕਿਸਮ ਦੇ ਪਾਣੀ ਹਨ। ਅਣਗਿਣਤ ਕਿਸਮ ਦੀਆਂ ਪੌਣ ਪਾਣੀ ਬੈਸੰਤਰ ਅਤੇ ਅਣਗਿਣਤ ਕਿਸਮ ਦੀਆਂ ਹਵਾਵਾਂ ਹਨ। ਆਪਾਂ ਸਿਰਫ ਜਾਣਦੇ ਹਾਂ ਕਿ ਹਾਈਡਰੋਜਨ ਹੈ, ਆਕਸੀਜਨ ਹੈ, ਨਾਈਟ੍ਰੋਜਨ ਹੈ, ਕਾਰਬਨ ਹੈ, ਹੀਲੀਅਮ ਹੈ, ਇਸ ਤਰ੍ਹਾਂ। ਪਰ ਗੁਰੂ ਨਾਨਕ ਸਾਹਿਬ ਜੀ ਦੱਸਦੇ ਕਿ ਅਣਗਿਣਤ ਕਿਸਮ ਦੀਆਂ ਹਵਾਵਾਂ, ਅਣਗਿਣਤ ਕਿਸਮ ਦੀਆਂ ਅੱਗਾਂ ਅਤੇ ਅਣਗਿਣਤ ਕਿਸਮ ਦੇ ਪਾਣੀ ਬ੍ਰਹਿਮੰਡ ਵਿੱਚ ਹਨ। ਕੇਤੇ ਬਰਮੈ ਕਾੜਤ ਕੜੀਏ ਰੂਪ ਰੰਗ ਕੇ ਵੇਸ। ਬ੍ਰਹਮਾ ਇੱਕ ਬਹੁਤ ਵੱਡਾ ਜੋਗੀ ਰਿਸ਼ੀ ਹੋਇਆ, ਬਹੁਤ ਯੁਗਾਂ ਦੀ ਭਗਤੀ ਕੀਤੀ ਉਸਨੇ, ਅਤੇ ਉਸਨੇ ਫਿਰ ਪਰਮਾਤਮਾ ਕੋਲੋਂ ਮੰਗਿਆ ਕਿ ਮੈਨੂੰ ਜੋ ਜਿਸ ਕਿਸੇ ਨੇ ਵੀ ਦੁਨੀਆਂ ਵਿੱਚ ਆਉਣਾ ਹੈ ਉਹਦਾ ਜੋ ਕੰਟਰੋਲ ਹੈ ਉਹ ਮੇਰੇ ਹੱਥ ਵਿੱਚ ਹੋਣਾ ਚਾਹੀਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਕਿ ਇਸ ਤਰ੍ਹਾਂ ਦੇ ਅਣਗਿਣਤ ਬ੍ਰਹਮਾ ਹਨ ਸਾਰੇ ਬ੍ਰਹਿਮੰਡ ਵਿੱਚ, ਜੋ ਇਹ ਪਰਮਾਤਮਾ ਲਈ, ਪਰਮਾਤਮਾ ਦੀ ਰਚਨਾ ਲਈ ਕੰਮ ਕਰ ਰਹੇ ਹਨ, ਪਰਮਾਤਮਾ ਦੇ ਹੀ ਉਹ ਸੇਵਕ ਹਨ। ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼। ਇਸ ਧਰਤੀ ਨੂੰ ਮਹਾਰਾਜ ਜੀ ਕਰਮ ਭੂਮੀ ਆਖਦੇ ਕਿ ਜਿੱਥੇ ਜਾ ਕੇ ਪ੍ਰਾਣੀ ਚੰਗੇ ਕਰਮ ਕਰਕੇ ਪਰਮੇਸ਼ੁਰ ਜੀ ਨਾਲ ਮਿਲ ਜਾਵੇ ਅਤੇ ਜਨਮ ਮਰਨ ਵਿੱਚੋਂ ਨਿਕਲ ਜਾਵੇ, ਇਸ ਨੂੰ ਕਰਮ ਭੂਮੀ ਆਖਦੇ। ਹੋਰ ਧਰਤੀਆਂ ਜਿਸ ਤਰ੍ਹਾਂ ਸੂਰਜ ਹੈ, ਚੰਦਰਮਾ ਹੈ, ਇਹਨਾਂ 'ਤੇ ਕੋਈ ਪ੍ਰਾਣੀ ਨਹੀਂ ਰਹਿ ਰਿਹਾ, ਉਹ ਕਰਮ ਭੂਮੀਆਂ ਨਹੀਂ ਹਨ। ਇਸ ਧਰਤੀ ਨੂੰ ਮਹਾਰਾਜ ਜੀ ਕਰਮ ਭੂਮੀ ਕਹਿੰਦੇ, ਅਤੇ ਮਹਾਰਾਜ ਜੀ ਕਹਿੰਦੇ ਕਿ ਇਹੋ ਜਿਹੀਆਂ ਕਰਮ ਭੂਮੀਆਂ ਅਣਗਿਣਤ ਹਨ। ਸਾਇੰਸ ਵਾਲਿਆਂ ਨੂੰ ਨਹੀਂ ਪਤਾ, ਅਜੇ ਵੀ ਲੱਭਦੇ ਫਿਰਦੇ ਹਨ। ਗੁਰੂ ਨਾਨਕ ਸਾਹਿਬ ਜੀ ਦੱਸਦੇ ਕਿ ਕੇਤੀਆ ਕਰਮ ਭੂਮੀ, ਅਣਗਿਣਤ ਇਸ ਤਰ੍ਹਾਂ ਦੀਆਂ ਧਰਤੀਆਂ ਹਨ ਜਿਹਦੇ 'ਤੇ ਲੋਕ ਰਹਿ ਰਹੇ ਹਨ ਉਹ, ਔਰ ਕਰਮ ਕਰ ਰਹੇ ਹਨ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਅਣਗਿਣਤ ਕਿਸਮ ਦੇ ਦੇਵਤੇ ਹਨ ਇੰਦਰ ਦੇਵਤੇ, ਅਣਗਿਣਤ ਕਿਸਮ ਦੇ ਚੰਦਰਮਾ ਅਤੇ ਅਣਗਿਣਤ ਸੂਰਜ, ਅਣਗਿਣਤ। ਇਹ ਜੋ ਆਪਾਂ ਨੂੰ ਸੂਰਜ, ਚੰਦਰਮਾ, ਤਾਰੇ ਦਿਸਦੇ ਹਨ, ਇਹ ਆਪਣੇ ਖੰਡ ਦੇ ਸੂਰਜ, ਚੰਦਰਮਾ, ਤਾਰੇ ਹਨ। ਇਸ ਧਰਤੀ ਦਾ ਸੂਰਜ ਹੈ, ਇਸ ਧਰਤੀ ਦਾ ਚੰਦਰਮਾ ਹੈ, ਇਸ ਧਰਤੀ ਦਾ ਆਕਾਸ਼। ਅਤੇ ਜਦੋਂ ਇਸ ਤੋਂ ਪਰੇ ਜਾਓ ਤਾਂ ਹੋਰ ਧਰਤੀ, ਉਹਦਾ ਆਪਣੇ ਚੰਦਰਮਾ, ਆਪਣਾ ਸੂਰਜ, ਆਪਣਾ ਆਕਾਸ਼, ਉਸ ਤੋਂ ਪਰੇ ਹੋ। ਫਿਰ ਮਹਾਰਾਜ ਜੀ ਦੱਸਦੇ ਕਿ ਇਹ ਕਿਤੇ ਖਤਮ ਨਹੀਂ ਹੁੰਦਾ। ਕੇਤੇ ਸਿੱਧ ਬੁੱਧ ਨਾਥ, ਕੇਤੇ ਖੇਤੇ ਦੇਵੀ ਵੇਸ। ਅਤੇ ਕਹਿੰਦੇ ਕਿ ਰਿਸ਼ੀ ਮੁਨੀ ਵੀ ਅਣਗਿਣਤ ਹੀ ਹੋਏ ਹਨ ਯੁਗਾਂ ਯੁਗਾਂ ਵਿੱਚ। ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਅਣਗਿਣਤ ਦੇਵਤੇ, ਅਣਗਿਣਤ ਰਿਸ਼ੀ ਜਿਹੜੇ ਬੋਲਦੇ ਨਹੀਂ ਹੁੰਦੇ ਸਨ ਕਿ ਹਰ ਵਕਤ ਪਰਮੇਸ਼ੁਰ ਜੀ ਨਾਲ ਲਿਵ ਲਾਸ਼ ਛੱਡਣੀ, ਉਹ ਅਣਗਿਣਤ ਕਿਸਮ ਦੇ ਹੋਏ ਹਨ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕੇਤੀਆ ਖਾਣੀ, ਖਾਣੀ ਆਖਦੇ ਕਿ ਪਰਮਾਤਮਾ ਦੀ ਰਚਨਾ ਨੂੰ। ਇਸ ਧਰਤੀ ਉੱਪਰ ਮਹਾਰਾਜ ਜੀ ਦੱਸਦੇ ਚਾਰੇ ਖਾਣੀ, ਚਾਰੇ ਬਾਣੀ, ਕਿ ਚਾਰ ਕਿਸਮ ਦੇ ਤਰੀਕੇ ਨਾਲ ਪਰਮਾਤਮਾ ਇਸ ਧਰਤੀ ਉੱਤੇ ਰਚਨਾ ਰਚ ਰਿਹਾ ਹੈ। ਇੱਕ ਕਿਸਮ ਹੈ ਜੋ ਗਰਭ ਵਿੱਚੋਂ ਪੈਦਾ ਕਰਦਾ ਹੈ ਪੈਦਾਇਸ਼, ਦੂਸਰੀ ਆਂਡਿਆਂ ਵਿੱਚੋਂ, ਤੀਸਰੀ ਬਨਸਪਤੀ ਸਾਰੀ ਜੋ ਬਨਸਪਤੀ ਧਰਤੀ ਧਰਤੀ ਵਿੱਚੋਂ ਉੱਗਦੀ ਹੈ, ਅਤੇ ਚੌਥੀ ਪਸੀਨੇ ਵਿੱਚੋਂ। ਗਰਮੀ ਹੋਵੇ ਤੁਸੀਂ ਕਿਤੇ ਫਰੂਟ ਰੱਖ ਦਿਓ, ਗਰਮੀ ਹੋਵੇ ਤਾਂ ਇੱਕ ਦੋ ਦਿਨਾਂ ਵਿੱਚ ਉਹ ਫਰੂਟਾਂ ਵਿੱਚੋਂ ਕਈ ਕਿਸਮ ਦੇ ਛੋਟੇ ਛੋਟੇ ਜੀਵ ਪੈਦਾ ਹੋ ਜਾਂਦੇ, ਉਹ ਪਸੀਨਾ ਆਉਂਦਾ ਉਹਨਾਂ ਨੂੰ, ਅਤੇ ਉਸ ਪਸੀਨੇ ਵਿੱਚੋਂ ਪਰਮਾਤਮਾ ਜੀਵ ਪੈਦਾ ਕਰਦਾ। ਸੋ ਇਹ ਚਾਰ ਕਿਸਮ ਦੇ ਤਰੀਕੇ ਹਨ ਇਸ ਧਰਤੀ ਉੱਪਰ ਰਚਨਾ ਰਚ ਰਹੇ ਮਹਾਰਾਜ ਜੀ। ਅਤੇ ਕੇਤੀ ਖਾਣੀ, ਕੇਤੀ ਬਾਣੀ, ਅਤੇ ਚਾਰ ਕਿਸਮ ਦੀਆਂ ਬਾਣੀਆਂ ਹਨ। ਬਾਣੀ ਤੋਂ ਭਾਵ ਹੈ ਕਿ ਆਪਣੇ ਅੰਦਰੋਂ ਜੋ ਆਵਾਜ਼ ਪੈਦਾ ਹੁੰਦੀ ਹੈ, ਜਦੋਂ ਆਪਾਂ ਮੂੰਹ ਵਿੱਚੋਂ ਬੋਲਦੇ ਹਾਂ ਤਾਂ ਹੋਰ ਆਵਾਜ਼ ਹੈ, ਉਸਨੂੰ ਬੈਖਰੀ ਬਾਣੀ ਆਖਦੇ। ਗਲੇ ਵਿੱਚੋਂ ਜਦੋਂ ਆਪਾਂ ਸਿਮਰਨ ਕਰੀਏ ਉਸਨੂੰ ਮੱਧਮ ਬਾਣੀ ਆਖਦੇ, ਜਦੋਂ ਹਿਰਦੇ ਵਿੱਚੋਂ ਕਰੀਏ ਉਸਨੂੰ ਪਰਾ ਬਾਣੀ ਆਖਦੇ, ਜਦੋਂ ਨਾਭੀ ਚੋਂ ਕਰੀਏ ਉਸਨੂੰ ਪਯੰਤੀ ਬਾਣੀ ਆਖਦੇ। ਸੋ ਇਹ ਚਾਰ ਬਾਣੀਆਂ ਹਨ ਜੋ ਆਪਾਂ ਨੂੰ ਇਸ ਧਰਤੀ 'ਤੇ ਰਹਿਣ ਵਾਲਿਆਂ ਨੂੰ ਪਤਾ ਹੈ। ਪਰ ਮਹਾਰਾਜ ਜੀ ਕਹਿੰਦੇ ਕਿ ਅਣਗਿਣਤ ਹੀ ਕਿਸਮ ਦੀਆਂ ਬਾਣੀਆਂ ਹਨ, ਬ੍ਰਹਿਮੰਡ ਵਿੱਚ ਅਣਗਿਣਤ ਹੀ ਕਿਸਮ ਦੇ ਤਰੀਕੇ ਨਾਲ ਰਚਨਾ ਰਚੀ ਜਾ ਰਹੀ ਹੈ, ਅਣਗਿਣਤ ਕਰਮ ਭੂਮੀਆਂ ਹਨ। ਕੇਤੀ ਸੁਰ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ, ਅਤੇ ਕਹਿੰਦੇ ਕਿ ਅਨੇਕ ਕਿਸਮ ਦੀ ਸੁਰਤੀ ਹੈ। ਸੁਰਤੀ ਆਪਾਂ ਥੋੜ੍ਹੀ ਜਿਹੀ ਕਿਸਮ ਦੀ ਜਾਣਦੇ ਹਾਂ ਕਿ ਜਿਸ ਤਰ੍ਹਾਂ ਆਪਣੇ ਵਿੱਚ ਕਦੀ ਹੰਕਾਰ ਵਾਲੀ ਸੁਰਤੀ ਆਉਂਦੀ ਹੈ, ਕਦੀ ਨਿਮਾਨਤਾ ਵਾਲੀ ਸੁਰਤੀ ਆਉਂਦੀ ਹੈ, ਕਦੀ ਕਿਸੇ ਨੂੰ ਕਿਸੇ ਦਾ ਪਰ ਉਪਕਾਰ ਕਰਨ ਵਾਲੀ ਸੁਰਤੀ ਆਉਂਦੀ ਹੈ, ਕਦੀ ਉਸਨੂੰ ਢਾ ਦੇਣ ਵਾਲੀ ਸੁਰਤੀ ਆਉਂਦੀ ਹੈ, ਉਸਦਾ ਨੁਕਸਾਨ ਕਰਨ ਵਾਲੀ। ਇਹ ਸਾਰੀਆਂ ਸੁਰਤੀਆਂ ਹਨ। ਫਿਰ ਆਪਣੇ ਜੋ ਆਪਾਂ ਨੂੰ ਰੋਣਾ ਆਉਂਦਾ ਹੈ, ਉਹ ਵੀ ਸੁਰਤੀ ਦਾ, ਸੁਰਤੀ ਆਪਣੇ ਆਪ ਨੂੰ ਜ਼ਾਹਰ ਕਰਦੀ ਹੈ। ਰੋਣਾ ਜੋ ਹੈ ਦਿਲ ਵਿੱਚੋਂ ਹੁੰਦਾ ਹੈ, ਇਹ ਸੁਰਤੀ ਦਾ, ਜੋ ਦਿਲ ਵਿੱਚ ਸੁਰਤੀ ਹੈ। ਅਤੇ ਦੋ ਕਿਸਮ ਦਾ ਰੋਣਾ, ਇੱਕ ਪ੍ਰੇਮ ਵਿੱਚ ਰੋਣਾ ਨਿਕਲਦਾ ਹੈ, ਅਤੇ ਇੱਕ ਬੇਬਸੀ ਵਿੱਚ। ਪ੍ਰੇਮ ਵਿੱਚ ਜਦੋਂ ਕਿਸੇ ਲਈ ਬਹੁਤ ਪ੍ਰੇਮ ਹੋਵੇ ਅਤੇ ਉਹ ਪ੍ਰੇਮ ਦਿਲ ਵਿੱਚ ਸਮਾ ਨਾ ਸਕੇ ਅਤੇ ਉਹ ਬਾਹਰ ਡੁੱਲ ਜਾਂਦਾ ਹੈ ਅੱਖਾਂ ਥਾਣੀ, ਉਹ ਸੁਰਤੀ ਹੈ ਪ੍ਰੇਮ ਦੀ, ਉਹ ਅੱਖਾਂ ਥਾਣੀ ਬਾਹਰ ਡੁੱਲ ਜਾਂਦੀ ਹੈ ਪਾਣੀ ਬਣ ਕੇ। ਅਤੇ ਫਿਰ ਜਦੋਂ ਬੇਬਸੀ ਹੋਵੇ ਅਤੇ ਉਦੋਂ ਫਿਰ ਉਹ ਸੁਰਤੀ ਬੇਬਸੀ ਵਾਲੀ ਜਿਹੜੀ ਹੈ, ਉਹ ਆਪਣੀ ਬੇਬਸੀ ਉਹ ਅੱਖਾਂ ਥਾਣੀ ਯਾਦ ਕਰਦੀ। ਸੋ ਇਹ ਸੁਰਤੀਆਂ ਹਨ, ਪਰ ਫਿਰ ਵੀ ਗਿਣਤੀ ਦੀਆਂ ਸੁਰਤੀਆਂ ਆਪਾਂ ਜਾਣਦੇ ਹਾਂ। ਅਤੇ ਮਹਾਰਾਜ ਜੀ ਕਹਿੰਦੇ ਕਿ ਅਸੀਂ ਇੰਨੇ ਕਿਸਮ ਦੀਆਂ ਸੁਰਤੀਆਂ ਬਣਾਈਆਂ ਹਨ ਕਿ ਉਹ ਗਿਣੀਆਂ ਨਹੀਂ ਜਾ ਸਕਦੀਆਂ। ਖੇਤੀ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਇਹ ਗਿਆਨ, ਇਸ ਗਿਆਨ ਦਾ ਗੁੜ ਬਣਾਉਣਾ ਹੈ ਅਤੇ ਇਸ ਗੁੜ ਨੂੰ ਇਸ ਕੜੇ ਵਿੱਚ ਪਾਉਣਾ ਹੈ। ਸੋ ਇਹ ਗੁੜ, ਜਿੰਨਾ ਜ਼ਿਆਦਾ ਵਧੀਆ ਗੁੜ ਹੋਵੇ ਉਨੀ ਵਧੀਆ ਸ਼ਰਾਬ ਬਣਦੀ ਹੈ। ਸੋ ਵਧੀਆ ਗੁੜ ਇਸ ਕੜੇ ਵਿੱਚ ਪਾਉਣਾ ਹੈ, ਭਾਵ ਗਿਆਨ ਪਰਪੱਕ ਹੋਣਾ ਚਾਹੀਦਾ ਹੈ, ਆਪਣੇ ਅੰਦਰ ਚੰਗੀ ਤਰ੍ਹਾਂ ਬੈਠ ਜਾਵੇ ਗੱਲ, ਰਹੇ ਹੀ ਗਿਆਨ ਅੰਦਰ। ਕਿਸੇ ਨੂੰ ਵੀ ਦੇਖੀਏ ਆਪਣੇ ਅੰਦਰ, ਆਪਾਂ ਉਸ ਗਿਆਨ ਦੀਆਂ ਨਜ਼ਰਾਂ ਨਾਲ ਦੇਖੀਏ ਕਿ ਪ੍ਰਾਣੀ ਦਿਸੇ ਆਪਾਂ ਨੂੰ, ਪਰ ਗਿਆਨ ਦੀਆਂ ਨਜ਼ਰਾਂ ਨਾਲ ਦੇਖੀਏ ਕਿ ਇਹ ਤਾਂ ਉਹੀ ਹੈ, ਆਪ ਹੀ ਹੈ। ਗਿਆਨ ਪਰਪੱਕ ਕਰਕੇ ਤੇ ਇਹ ਗੁੜ ਇਸ ਘੜੇ ਵਿੱਚ ਇਸ ਗਿਆਨ ਦਾ ਗੁੜ ਪਾਉਣਾ ਹੈ। ਗੁੜ ਕਰ ਗਿਆਨ ਧਿਆਨ ਕਰ ਤਾਵੇ, ਤਾਵੇ ਹੁੰਦੇ ਫਿਰ ਉਹਦੇ ਵਿੱਚ ਘੜੇ ਵਿੱਚ ਮਹੂਏ ਦੇ ਫੁੱਲ ਪਾਉਂਦੇ। ਤੇ ਮਹਾਰਾਜ ਜੀ ਕਹਿੰਦੇ ਕਿ ਮਹੂਏ ਦੇ ਫੁੱਲ ਕਾਹਦੇ ਬਣਾਉਣੇ ਹਨ? ਧਿਆਨ ਦੇ, ਕਿ ਧਿਆਨ ਜੋ ਆਪਣਾ ਬਾਹਰ ਰਹਿੰਦਾ ਹੈ ਇਸ ਨੂੰ ਇਸ ਘੜੇ ਦੇ ਅੰਦਰ ਪਾਉਣਾ ਹੈ, ਮਹੂਏ ਦੇ ਫੁੱਲਾਂ ਨੂੰ ਘੜੇ ਦੇ ਵਿੱਚ ਪਾਉਣਾ ਹੈ। ਸੋ ਇਸ ਧਿਆਨ ਨੂੰ ਅੰਦਰ ਲੈ ਕੇ ਜਾਣਾ ਹੈ। ਧਿਆਨ ਪਹਿਲਾਂ ਜਦੋਂ ਅੰਦਰ ਜਾਣ ਤੋਂ ਪਹਿਲਾਂ ਬਾਹਰਲੀਆਂ ਕੰਧਾਂ 'ਤੇ ਆਏਗਾ, ਹੁਣ ਵੀ ਬਾਹਰਲੀਆਂ ਕੰਧਾਂ 'ਤੇ ਹੈ ਦੁਨੀਆ ਵਾਲਿਆਂ ਦਾ, ਪਰ ਜਦੋਂ ਫਿਰ ਬਾਹਰਲੀਆਂ ਕੰਧਾਂ 'ਤੇ ਆਏਗਾ ਇਸ ਰਸਤੇ 'ਤੇ ਚੱਲਣ ਲੱਗਿਆ, ਅਤੇ ਜਿਵੇਂ ਅਸਮਾਨ ਦਾ ਫਰਕ ਹੋਏਗਾ। ਹੁਣ ਦੁਨੀਆ ਵਾਲਿਆਂ ਦਾ ਬਾਹਰਲੀਆਂ ਕੰਧਾਂ 'ਤੇ ਧਿਆਨ ਹੈ ਕਿ ਬਾਹਰਲੀਆਂ ਕੰਧਾਂ ਦੂਸਰਿਆਂ ਨੂੰ ਸੋਹਣੀਆਂ ਲੱਗਣ। ਅਤੇ ਜਦੋਂ ਤੁਸੀਂ ਇਸ ਰਸਤੇ 'ਤੇ ਚੱਲਦੇ ਹੋ ਤਾਂ ਫਿਰ ਵੀ ਬਾਹਰਲੀਆਂ ਕੰਧਾਂ ਤੋਂ ਧਿਆਨ ਸ਼ੁਰੂ ਹੁੰਦਾ ਹੈ, ਪਰ ਤੁਸੀਂ ਦੇਖਦੇ ਹੋ ਕਿ ਕੀ ਕੁਛ ਬਣਿਆ ਹੋਇਆ ਹੈ। ਬਾਹਰਲੀਆਂ ਕੰਧਾਂ 'ਤੇ ਧਿਆਨ ਰੱਖ ਕੇ ਦੇਖਦੇ ਹੋ, ਅਤੇ ਜਦੋਂ ਪਹਿਲੀ ਵਾਰ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਡਰ ਲੱਗਦਾ ਹੈ, ਟਾਈਮ ਲੱਗਦਾ ਹੈ ਭਗਤੀ ਕਰਕੇ ਕਾਫੀ, ਫਿਰ ਆਪਾਂ ਦੇਖ ਸਕਦੇ ਹਾਂ ਆਪਣੇ ਆਪ ਨੂੰ। ਅਤੇ ਫਿਰ ਆਪਾਂ ਦੇਖਦੇ ਹਾਂ ਕਿ ਸਰੀਰ ਇੱਕ ਹੱਡੀਆਂ ਦਾ ਢਾਂਚਾ ਜਿਹਾ ਹੈ, ਕਈ ਕਿਸਮ ਦੇ ਜੋੜ ਹਨ, ਅਤੇ ਤੁਹਾਨੂੰ ਡਰ ਲੱਗਦਾ ਹੈ। ਇਹ ਸਰੀਰ ਤੁਹਾਨੂੰ ਓਪਰਾ ਲੱਗਦਾ ਹੈ ਕਿ ਕਿਸੇ ਹੋਰ ਦਾ ਸਰੀਰ ਹੈ, ਕੋਈ ਹੋਰ ਜਿਸ ਤਰ੍ਹਾਂ ਬੈਠਾ ਹੋ, ਅਤੇ ਤੁਹਾਨੂੰ ਬਹੁਤ ਓਪਰਾ ਲੱਗਦਾ। ਅਤੇ ਫਿਰ ਦੇਖਦੇ ਹੋ ਕਿ ਅੰਦਰ ਕੋਈ ਚੀਜ਼ ਹੈ ਜਿਹੜੀ ਇਸ ਸਰੀਰ ਨੂੰ ਚਲਾਉਂਦੀ ਹੈ, ਉਹ ਸਰੀਰ ਮੇਰੇ ਹੱਥ, ਉਹ ਸ਼ਕਤੀ ਮੇਰੇ ਹੱਥ ਚਲਾਉਂਦੀ ਹੈ, ਉਹੀ ਸ਼ਕਤੀ ਮੇਰੀ ਜ਼ੁਬਾਨ ਚਲਾਉਂਦੀ ਹੈ, ਉਹੀ ਸ਼ਕਤੀ ਮੇਰਾ ਹੱਥ ਪੈਰ ਚਲਾਉਂਦੀ ਹੈ। ਅਤੇ ਘਬਰਾ ਜਾਓਗੇ ਜਦੋਂ ਪਹਿਲੀ ਵਾਰ ਇਹ ਗਿਆਨ ਹੋਏਗਾ, ਅਤੇ ਫਿਰ ਘਬਰਾ ਜਾਓਗੇ ਕਿ ਉਹ ਸ਼ਕਤੀ ਜਿਹੜੇ ਮੇਰਾ ਹੱਥ ਚਲਾਉਂਦੀ ਹੈ ਕਿਤੇ ਉਹ ਮੇਰੇ ਹੱਥਾਂ ਨੂੰ ਲੈ ਕੇ ਮੇਰਾ ਗਲਾ ਨਾ ਘੁੱਟ ਦੇਵੇ। ਇਸ ਤਰ੍ਹਾਂ ਦੇ ਖਿਆਲ ਆਉਣਗੇ, ਅਜੀਬ ਖਿਆਲ, ਕਿਉਂਕਿ ਤੁਹਾਨੂੰ ਅਸਚਰਜ ਦੇਖ ਰਿਹਾ ਕਿ ਇਹ ਸਰੀਰ ਹੋਰ ਹੈ, ਤੁਸੀਂ ਹੋਰ ਹੋ। ਕਦੀ ਤੁਸੀਂ ਡਰੋਗੇ ਕਿ ਇਹ ਸ਼ਕਤੀ ਨੇ ਪਤਾ ਨਹੀਂ ਮੇਰੀ ਜ਼ਬਾਨ ਵਿੱਚੋਂ ਕੀ ਕਢਾ ਦੇਣਾ। ਤੁਹਾਨੂੰ ਪਤਾ ਲੱਗਦਾ ਕਿ ਮੇਰੇ ਹੱਥ ਵਿੱਚ ਹੀ ਕੁਛ ਨਹੀਂ, ਕੋਈ ਹੋਰ ਅੰਦਰੋਂ ਵਰਤ ਰਿਹਾ ਹੈ। ਸੋ ਇਸ ਧਿਆਨ ਨੂੰ ਅੰਦਰ ਲੈ ਕੇ ਜਾਣਾ, ਮਹੂਏ ਦੇ ਫੁੱਲ, ਧਿਆਨ ਨੂੰ ਮਹੂਏ ਦੇ ਫੁੱਲ ਬਣਾਉਣੇ। ਗੁੜ ਕਰ ਗਿਆਨ ਧਿਆਨ ਕਰ ਤਾਵੈ, ਕਰਨੀ ਕਸ ਪਾਈਏ। ਅਤੇ ਫਿਰ ਉਸ ਵਿੱਚ ਕਿੱਕਰ ਦੇ ਸੱਕ ਪਾਏ ਜਾਂਦੇ। ਕਿੱਕਰ ਦੇ ਸੱਕ ਜਿਸ ਤਰ੍ਹਾਂ ਦੁੱਧ ਤੋਂ ਜੀ ਮੱਖਣ ਕੱਢਣਾ ਹੋਵੇ ਦੁੱਧ ਵਿੱਚੋਂ, ਅਤੇ ਪਹਿਲਾਂ ਦੁੱਧ ਨੂੰ ਜਾਗ ਲਾਈ ਜਾਂਦੀ ਹੈ ਦਹੀਂ ਨਾਲ, ਇਸੇ ਤਰ੍ਹਾਂ ਕਿੱਕਰ ਦੇ ਸੱਕ ਜਾਗ ਦਾ ਕੰਮ ਕਰਦੇ ਹਨ। ਉਸ ਸ਼ਰਾਬ ਵਾਲੀ, ਉਹਨੂੰ ਜੋ ਤਰਲ ਪਦਾਰਥ ਜਿਹਦੇ ਵਿੱਚ ਗੁੜ ਅਤੇ ਮਹੂਏ ਦੇ ਫੁੱਲ ਹਨ, ਉਸਨੂੰ ਜਾਗ ਲਾਈ ਜਾਂਦੀ ਹੈ ਕਿੱਕਰ ਦੇ ਸੱਕਾਂ ਨਾਲ। ਅਤੇ ਫਿਰ ਇਹਦੇ ਵਿੱਚੋਂ ਸ਼ਰਾਬ, ਜਿਸ ਤਰ੍ਹਾਂ ਦਹੀਂ ਵਿੱਚੋਂ ਦੁੱਧ, ਦਹੀਂ ਵਿੱਚੋਂ ਮੱਖਣ ਨਿਕਾਲਣਾ ਹੈ, ਹੁਣ ਇਹਦੇ ਤਰਲ ਪਦਾਰਥ ਵਿੱਚੋਂ ਸ਼ਰਾਬ ਕੱਢਣੀ ਹੈ। ਅਤੇ ਉਹ ਸ਼ਰਾਬ ਕਿਸ ਤਰ੍ਹਾਂ ਕੱਢਣੀ, ਅਲੱਗ ਕਰਨੀ। ਗੁੜ ਕਰ ਗਿਆਨ ਧਿਆਨ ਕਰ ਤਾਵੈ, ਕਰਨੀ ਸੱਕ ਪਾਈਏ। ਅਤੇ ਮਹਾਰਾਜ ਜੀ ਕਹਿੰਦੇ ਚੰਗੇ ਕਰਮਾਂ ਦਾ ਸੱਕ ਕਾਹਦੇ ਬਣਾਉਣੇ ਹਨ? ਕਿੱਕਰ ਦੇ ਸੱਕ, ਜਾਗ ਕਾਹਦੀ ਬਣਾਉਣੀ ਹੈ? ਚੰਗੇ ਕਰਮਾਂ ਦੀ। ਆਪਣੇ ਅੰਦਰ ਭਲੇ ਖਿਆਲ ਲਿਆਉਣੇ ਹਨ, ਦੂਸਰਿਆਂ ਦੇ ਪਰ ਉਪਕਾਰ ਵਾਲੇ ਖਿਆਲ ਲਿਆਉਣੇ ਹਨ, ਨਿਰਮਲ ਖਿਆਲ ਲਿਆਉਣੇ ਹਨ, ਪਵਿੱਤਰ ਖਿਆਲ ਲਿਆਉਣੇ ਹਨ। ਕਿਉਂਕਿ ਜਿੰਨਾ ਨਿਰਮਲ ਔਰ ਪਵਿੱਤਰ ਦਹੀਂ ਹੋਵੇਗਾ, ਓਨਾ ਹੀ ਨਿਰਮਲ ਔਰ ਪਵਿੱਤਰ, ਜਿੰਨਾ ਨਿਰਮਲ ਔਰ ਪਵਿੱਤਰ ਜਾਗ ਵਾਲਾ ਦਹੀਂ ਹੋਵੇਗਾ, ਓਨਾ ਹੀ ਨਿਰਮਲ ਔਰ ਪਵਿੱਤਰ ਦਹੀਂ ਬਣੇਗਾ ਦੁੱਧ। ਸੋ ਜਾਗ ਬਹੁਤ ਜ਼ਰੂਰੀ ਹੈ। ਮਹਾਰਾਜ ਜੀ ਦੱਸਦੇ ਕਿ ਜਾਗ ਕਰਮਾਂ ਦੇ, ਆਪਣੇ ਕਰਮਾਂ ਨਾਲ ਜਾਗ ਲਾਉਣੀ ਹੈ, ਅਤੇ ਬਹੁਤ ਪਵਿੱਤਰ ਕਰਮ ਕਰਨੇ ਹਨ, ਭਲੇ ਕਰਮ ਕਰਨੇ ਹਨ, ਪਰਉਪਕਾਰ ਵਾਲੇ ਕਰਮ ਕਰਨੇ ਹਨ। ਜਾਗ ਲਾ ਕੇ ਤੇ ਫਿਰ ਸ਼ਰਾਬ ਨੂੰ ਇਸ ਤਰਲ ਪਦਾਰਥ ਵਿੱਚੋਂ ਅਲੱਗ ਕਿਸ ਤਰ੍ਹਾਂ ਕਰਨਾ ਹੈ? ਪਾਠੀ ਪਵਨ, ਫਿਰ ਇਸ ਘੜੇ ਨੂੰ ਪੱਠੀ ਉੱਪਰ ਚਾੜਨਾ ਹੈ, ਉਹਦੇ ਥੱਲੇ ਅੱਗ ਬਾਲਦੇ ਤੇ ਘੜੇ ਵਿੱਚੋਂ ਭਾਫ ਬਣਦੀ। ਇਹ ਭਾਫ ਜਿਹੜੀ ਹੁੰਦੀ ਹੈ ਸ਼ਰਾਬ ਹੁੰਦੀ, ਫਿਰ ਉਸ ਭਾਫ ਨੂੰ ਠੰਡਾ ਕਰਕੇ ਤੇ ਬੋਤਲਾਂ ਵਿੱਚ ਪਾ ਲਿਆ ਜਾਂਦਾ ਤੇ ਉਹ ਸ਼ਰਾਬ ਇਸ ਤਰ੍ਹਾਂ ਬਣਦੀ। ਤੇ ਇੱਥੇ ਮਹਾਰਾਜ ਜੀ ਕਹਿੰਦੇ ਕਿ ਇਸ ਘੜੇ ਨੂੰ ਫਿਰ ਕਾਹਦੀ ਪੱਠੀ ਤੇ ਚਾੜਨਾ ਹੈ? ਪਾਠੀ ਪਵਨ, ਸ਼ਰਧਾ ਦੀ ਪੱਠੀ, ਸ਼ਰਧਾ ਦੀ ਪੱਠੀ ਤੇ, ਗੁਰੂ ਨਾਨਕ ਸਾਹਿਬ ਲਈ ਸ਼ਰਧਾ, ਪਰਮੇਸ਼ਰ ਜੀ ਲਈ ਸ਼ਰਧਾ ਦੀ ਪੱਠੀ, ਤੇ ਇੰਨੀ ਅੱਗ ਬਾਲਣੀ ਹੈ ਸ਼ਰਧਾ ਦੀ, ਇਹਦੇ ਥੱਲੇ ਅੱਗ ਬਾਲਣੀ ਹੈ ਸ਼ਰਧਾ ਦੀ ਕਿ ਸਾਰੀ ਸ਼ਰਾਬ ਬਣ ਜਾਏ। ਪਾਠੀ ਪਵਨ ਪ੍ਰੇਮ ਕਾ ਪੋਚਾ, ਅਤੇ ਜਦੋਂ ਸ਼ਰਧਾ ਦੀ ਅੱਗ ਬਾਲਾਂਗੇ ਤੇ ਜਿਹੜਾ ਤਰਲ ਪਦਾਰਥ ਸੀ ਉਹਦੇ ਵਿੱਚੋਂ ਸ਼ਰਾਬ ਪਾਫ ਬਣ ਕੇ ਉੱਡਦੀ ਹੈ। ਇਹ ਸੱਚ ਦੀ ਸ਼ਰਾਬ ਮਹਾਰਾਜ ਜੀ ਆਪਾਂ ਨੂੰ ਦੱਸ ਰਿਹਾ ਕਿਸ ਤਰ੍ਹਾਂ ਬਣਾਉਣੀ। ਅਤੇ ਕਹਿੰਦੇ ਕਿ ਜਦੋਂ ਇਸ ਘੜੇ ਨੂੰ ਸ਼ਰਧਾ ਦੀ ਪੱਠੀ 'ਤੇ ਚਾੜਾਂਗੇ ਤੇ ਸੱਚ ਦੀ ਸ਼ਰਾਬ ਇਹਦੇ ਵਿੱਚੋਂ ਨਿਕਲ ਕੇ ਪਾਫ ਬਣ ਕੇ ਉੱਪਰ ਨੂੰ ਉੱਡੇਗੀ, ਅਤੇ ਉਸ ਪਾਫ ਨੂੰ ਫਿਰ ਤਰਲ ਕਿਸ ਤਰ੍ਹਾਂ ਬਣਾਉਣਾ ਹੈ, ਠੰਡਿਆਂ ਕਿਸ ਤਰ੍ਹਾਂ ਕਰਨਾ ਹੈ? ਪਾਫ ਨੂੰ ਠੰਡਾ ਕਰੀਏ ਤਾਂ ਤਰਲ ਬਣ ਜਾਂਦਾ ਹੈ, ਅਤੇ ਪਾਫ ਨੂੰ ਠੰਡਾ ਕਾਹਦੇ ਨਾਲ ਕਰਨਾ? ਪ੍ਰੇਮ ਕਾ ਪੁੱਛ, ਪਰਮਾਤਮਾ ਲਈ ਪ੍ਰੇਮ, ਇਹਦੇ ਨਾਲ ਉਹ ਠੰਡੀ ਕਰਨੀ। ਪਾਫ ਨੂੰ ਠੰਡਾ ਕਰਨਾ ਹੈ ਪਰਮਾਤਮਾ ਦੇ ਪਿਆਰ ਨਾਲ, ਪਰਮਾਤਮਾ ਦੇ ਪਿਆਰ ਨਾਲ। ਦੁਨਿਆਵੀ ਮੋਹ ਗਰਮ ਹੈ, ਸਾੜਦਾ ਹੈ। ਤੁਸੀਂ ਕਦੀ ਆਪਣੇ 'ਤੇ ਤਜਰਬਾ ਕਰਕੇ ਦੇਖਿਓ, ਤੁਸੀਂ ਕਿਸੇ ਨੂੰ ਮੋਹ ਕਰੋਗੇ, ਜਿੰਨਾ ਜ਼ਿਆਦਾ ਮੋਹ ਕਰੋਗੇ ਤੁਹਾਡੇ ਸਰੀਰ ਵਿੱਚ ਗਰਮੀ ਆਏਗੀ। ਗਰਮ ਹੈ, ਸਾੜਦਾ ਹੈ, ਅਤੇ ਪਰਮਾਤਮਾ ਦਾ ਪ੍ਰੇਮ ਸੀਤਲ ਹੈ, ਠੰਡਾ ਹੈ, ਠਾਰਦਾ ਹੈ। ਦੁਨਿਆਵੀ ਮੋਹ ਗਰਮ ਹੈ, ਸੂਰਜ ਦੀ ਗਰਮੀ ਹੈ, ਸਾੜਦਾ ਹੈ, ਅਤੇ ਪਰਮਾਤਮਾ ਦਾ ਪਿਆਰ ਸੀਤਲ ਜਲ ਹੈ, ਚੰਨ ਦੀ ਚਾਨਣੀ ਹੈ, ਠਾਰਦਾ। ਅਤੇ ਇਸ ਚੰਨ ਦੀ ਚਾਨਣੀ ਦਾ ਪਿਆਰ ਬਣਾ ਕੇ ਅਤੇ ਉਸ ਪਾਪ ਨੂੰ ਠੰਡਾ ਕਰਕੇ ਤਰਲ ਬਣਾਉਣਾ ਹੈ। ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅੰਮਿਓ ਚਵਾਈਏ। ਅਤੇ ਕਹਿੰਦੇ ਰਸ ਜਿਹੜਾ ਅੰਮ੍ਰਿਤ ਰਸ ਹੈ, ਇਸ ਤਰ੍ਹਾਂ ਬਣਾਈਂਦਾ ਸੱਚ ਦੀ ਸ਼ਰਾਬ ਅੰਮ੍ਰਿਤ ਰਸ। ਇਸ ਘੜੇ ਵਿੱਚ ਗਿਆਨ ਦਾ ਗੁੜ ਪਾਉਣਾ, ਮਊਏ ਦੇ ਫੁੱਲ ਧਿਆਨ ਇਹਦੇ ਵਿੱਚ ਲਿਆਉਣਾ, ਅੰਦਰ ਆਪਣੇ ਧਿਆਨ ਲਿਆਉਣਾ, ਅਤੇ ਫਿਰ ਚੰਗੇ ਕਰਮਾਂ ਦੀ ਜਾਗ ਲਾਉਣੀ, ਅਤੇ ਫਿਰ ਸ਼ਰਧਾ, ਸ਼ਰਧਾ ਦੀ ਪੱਠੀ 'ਤੇ ਚਾੜਨਾ, ਸ਼ਰਧਾ ਦੀ ਪੱਠੀ 'ਤੇ ਚਾੜਨਾ। ਜਦੋਂ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਪੂਰੇ ਸ਼ਰਧਾ ਨਾਲ, ਅਤੇ ਇੰਨੀ ਜ਼ੋਰ ਨਾ ਕਰਨਾ ਕਿ ਸਰੀਰ ਬਹੁਤ ਤਪਣ ਲੱਗ ਜਾਂਦਾ ਹੈ ਪੱਠੀ ਵਾਂਗੂ। ਪਾਠੀ ਪਵਨ ਪ੍ਰੇਮ ਕਾ ਪੋਚਾ, ਪਰਮਾਤਮਾ ਦੇ ਪ੍ਰੇਮ ਨਾਲ ਫਿਰ ਉਹ ਜੋ ਪਾਪ ਹੈ ਉਹ ਠੰਡੀ ਕਰ ਲੈਣੀ, ਅਤੇ ਉਹ ਅੰਮ੍ਰਿਤ ਰਸ ਬਣ ਜਾਂਦਾ। ਇਹ ਕਹਿੰਦੇ ਸੱਚ ਦੀ ਸ਼ਰਾਬ। ਫਿਰ ਕਹਿੰਦੇ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ। ਅਤੇ ਕਹਿੰਦੇ ਪਰਥੀ ਜੀ, ਜਦੋਂ ਮਨ ਇਹ ਨਾਮ ਰਸ ਪੀਂਦਾ ਹੈ ਤਾਂ ਸ਼ਰਾਬੀ ਹੋ ਜਾਂਦਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਿਹਾ। ਅਤੇ ਫਿਰ ਇਹ ਜਦੋਂ ਸ਼ਰਾਬੀ ਹੋ ਜਾਂਦਾ ਹੈ ਤਾਂ ਜਿਹੜਾ ਇਸ ਨੂੰ ਸ਼ਰਾਬ ਪਿਆਉਂਦਾ ਹੈ ਇਹ ਉਹਨੂੰ ਪਿਆਰ ਕਰਦਾ ਹੈ। ਫਿਰ ਮਨ ਆਪਣਾ ਉਸ ਸ਼ਰਾਬ ਪਿਆਉਣ ਵਾਲੇ ਨੂੰ ਪਿਆਰ ਕਰਦਾ ਹੈ, ਅਤੇ ਪਰਮਾਤਮਾ ਇਹ ਸ਼ਰਾਬ ਪਿਆਉਂਦਾ ਹੈ ਸੱਚ ਦੀ, ਅਤੇ ਪਰਮਾਤਮਾ ਨੂੰ ਇਹ ਪਿਆਰ ਕਰਦਾ ਹੈ, ਅਤੇ ਉਹਨੂੰ ਪਿਆਰ ਕਰਦਾ ਕਰਦਾ ਫਿਰ ਇੱਕ ਸਟੇਜ ਆ ਜਾਂਦੀ ਹੈ ਕਿ ਉਹਦੇ ਭਾਣੇ ਵਿੱਚ ਆ ਜਾਂਦਾ। ਉਹਨੂੰ ਪਿਆਰ ਕਰਦਾ ਕਰਦਾ ਉਹਦੇ ਪਾਣੀ, ਇੰਨਾ ਪਿਆਰ ਗੂੜਾ ਪੈ ਜਾਂਦਾ ਹੈ ਕਿ ਉਹਦੇ ਪਾਣੀ ਵਿੱਚ ਆ ਜਾਂਦਾ ਹੈ। ਸਹਿਜ ਰੰਗ ਰਚ ਰਿਹਾ, ਸਹਿਜ ਇੱਛਾ ਜਨ ਐਨਸ ਬਣੀ। ਕਹਿੰਦੇ ਫਿਰ ਕੀ ਐਨਸ ਬਣੀ, ਦੇਖੋ ਕਿਹੋ ਜਿਹੇ ਬਚਨ ਹਨ। ਕਹਿੰਦੇ ਫਿਰ ਆਪਣੀ ਪਰਮਾਤਮਾ ਨਾਲ ਦਿਨੇ ਰਾਤ ਬਣੀ ਰਹਿੰਦੀ, ਬਣੀ ਰਹਿੰਦੀ। ਦੁਨਿਆਵੀ ਕੋਈ ਰਿਸ਼ਤਾ ਨਹੀਂ ਹੈ ਜੀ ਜਿਹਦੇ ਨਾਲ ਆਪਣੀ ਰਾਤ ਦਿਨੇ ਬਣੀ ਰਹੇ, ਕੋਈ ਰਿਸ਼ਤਾ ਕਦੀ ਨਾ ਹੋਇਆ ਹੈ ਨਾ ਹੋ ਸਕੇਗਾ। ਦੁਨਿਆਵੀ ਹਰ ਰਿਸ਼ਤੇ ਵਿੱਚ ਕੁਛ ਚਿਰ ਬਣਦੀ ਹੈ, ਫਿਰ ਕਲੇਸ਼ ਹੁੰਦਾ ਹੈ, ਫਿਰ ਕੁਛ ਚਿਰ ਬਣ ਆਉਂਦੀ ਹੈ, ਫਿਰ ਕਲੇਸ਼ ਹੁੰਦਾ ਹੈ, ਫਿਰ ਬਣਦੀ ਹੈ, ਫਿਰ ਕਲੇਸ਼। ਕਈ ਵਾਰ ਬਹੁਤ ਲੰਮੇ ਕਲੇਸ਼ ਹੋ ਜਾਂਦੇ ਕਿ ਬਣਦੀ ਹੀ ਨਹੀਂ ਫਿਰ। ਪਰ ਪਰਮਾਤਮਾ ਨਾਲ 24 ਘੰਟੇ ਬਣੀ ਰਹਿੰਦੀ ਮਹਾਰਾਜ ਜੀ, ਐਨਸ ਬਣੀ, ਐਨਸ ਬਣੀ, ਪ੍ਰੇਮ ਲਿਵ ਲੱਗ ਗਈ। ਰਾਤ ਦਿਨੇ ਉਹਦੇ ਨਾਲ ਬਣੀ ਰਹਿੰਦੀ ਹੈ ਅਤੇ ਉਹਦੇ ਨਾਲ ਪ੍ਰੇਮ ਵਿੱਚ ਲਿਵ ਲੱਗੀ ਰਹਿੰਦੀ ਹੈ। ਸ਼ਬਦ ਅਨਾਹਿਦ ਗਹਿਆ, ਅਤੇ ਕਹਿੰਦੇ ਤੁਸੀਂ ਪਰਥਰੀ ਜੀ, ਤੁਸੀਂ ਆਖਦੇ ਹੋ ਕਿ ਜੋਗੀ ਲੋਕ ਅਨਹਦ ਸ਼ਬਦ ਸੁਣ ਕੇ ਅਤੇ ਮਨ ਨੂੰ ਉਸ ਵਿੱਚ ਲਾ ਰੱਖਦੇ ਅਤੇ ਵਿਸ਼ੇ ਵਿਕਾਰਾਂ ਤੋਂ ਬਚੇ ਰਹਿੰਦੇ। ਸਾਡੇ ਗੁਰਮੁਖ ਵੀ ਅਨਹਦ ਸ਼ਬਦ ਸੁਣਨਗੇ, ਪਰ ਤੁਸੀਂ ਮਨ ਨੂੰ ਜ਼ਬਰਦਸਤੀ ਲੈ ਕੇ ਜਾਂਦੇ ਹੋ ਅੰਦਰ ਸਵਾਸਾਂ ਨਾਲ, ਅਤੇ ਜ਼ਬਰਦਸਤੀ ਉਸ ਨੂੰ ਜਿੰਨਾ ਚਿਰ ਰੱਖਦੇ ਹੋ ਉਨ੍ਹਾਂ ਚਿਰ ਉਹ ਸੁਣਦਾ ਹੈ। ਪਰ ਇਹ ਜੋ ਰਸਤਾ ਹੈ, ਇੱਥੇ ਮਨ ਨਾਲ ਜ਼ਬਰਦਸਤੀ ਨਹੀਂ ਕੀਤੀ ਜਾਂਦੀ, ਉਹਨੂੰ ਇਹੋ ਜਿਹੀ ਸ਼ਰਾਬ ਪਿਆਈ ਜਾਂਦੀ ਹੈ ਕਿ ਉਹਦਾ ਪਿਆਰ ਬਣ ਜਾਂਦਾ ਹੈ। ਅਤੇ ਸਾਡਾ ਅਨਹਦ ਸ਼ਬਦ ਸੁਣਦਾ ਅਤੇ ਤੁਹਾਡਾ ਅਨਹਦ ਸ਼ਬਦ ਸੁਣਦਾ ਤਰੀਕੇ ਵੱਖਰੇ ਹਨ, ਅਤੇ ਇਸ ਤਰ੍ਹਾਂ ਮਨ ਨੂੰ ਸ਼ਰਾਬ, ਸੱਚ ਦੀ ਸ਼ਰਾਬ ਪਿਆ ਕੇ, ਅੰਮ੍ਰਿਤ ਪਿਆ ਕੇ, ਅਤੇ ਉਹਨੂੰ ਪਰਮਾਤਮਾ ਨਾਲ, ਪਰਮਾਤਮਾ ਦੇ ਪਿਆਰ ਵਿੱਚ ਮਸਤ ਹੋ ਜਾਂਦਾ ਹੈ, ਪਰਮਾਤਮਾ ਨਾਲ ਉਹਦੀ ਬਣ ਆਉਂਦੀ ਹੈ, ਅਤੇ ਫਿਰ ਉਹਦਾ ਪੌਰਾ ਬਣ ਜਾਂਦਾ ਹੈ, ਅਤੇ ਅਨਹਦ ਸ਼ਬਦ ਸੁਣਦਾ ਹੈ, ਅਤੇ ਮਸਤ ਹੋਇਆ ਰਹਿੰਦਾ ਹੈ। ਅਤੇ ਵਿਸ਼ੇ ਵਿਕਾਰਾਂ ਵਿੱਚ ਇਹ ਬਿਲਕੁਲ ਵਿਸ਼ੇ ਵਿਕਾਰਾਂ ਤੋਂ ਬਹੁਤ ਉੱਪਰ ਉੱਠ ਜਾਂਦਾ ਹੈ, ਕਿਉਂਕਿ ਇਹਦੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਹੁੰਦੀ, ਇਹ ਹੌਲੀ ਹੌਲੀ ਉੱਪਰ ਉੱਠ ਜਾਂਦਾ। ਅਤੇ ਹੱਠ ਯੋਗ ਵਿੱਚ ਮਨ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ, ਜਿੰਨਾ ਚਿਰ ਤੁਸੀਂ ਉਸਨੂੰ ਜ਼ਬਰਦਸਤੀ ਕਰਕੇ ਅੰਦਰ ਰੱਖੋਗੇ ਉਨ੍ਹਾਂ ਚਿਰ ਵਿਸ਼ੇ ਵਿਕਾਰਾਂ ਤੋਂ ਬਚੇ ਰਹੋਗੇ। ਪਰ ਬਾਹਰ ਲਿਆਉਣਾ ਪਏਗਾ ਸਵਾਸ, ਮਨ ਫਿਰ ਉਸੇ ਨੀਵੀਂ ਦਸ਼ਾ ਵਿੱਚ ਆ ਜਾਏਗਾ। ਸੋ ਇਹ ਜੋ ਰਸਤਾ ਹੈ ਅਸੀਂ ਲੈ ਕੇ ਆਏ ਹਾਂ ਰਸਤਾ, ਇਹਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਖੁਸ਼ੀਆਂ ਵਾਲਾ ਰਸਤਾ ਹੈ, ਕੋਈ ਹੱਠ ਕਰਨ ਵਾਲਾ ਜਾਂ ਦੁੱਖ ਦੇਣ ਵਾਲਾ ਸਰੀਰ ਨੂੰ ਰਸਤਾ ਨਹੀਂ ਹੈ, ਇਹ ਖੁਸ਼ੀਆਂ ਵਾਲਾ ਰਸਤਾ ਹੈ। ਇਸ ਰਸਤੇ 'ਤੇ ਚੱਲਣ ਨਾਲ ਹੀ ਸੁੱਖ ਮਿਲਦੇ, ਖੁਸ਼ੀਆਂ ਮਿਲਦੀਆਂ, ਅਤੇ ਤੁਸੀਂ ਸ਼ਰਾਬੀ ਹੋਏ ਰਹਿੰਦੇ, ਖੀਵੇ ਹੋਏ ਰਹਿੰਦੇ। ਬਾਕੀ ਦਾ ਸ਼ਬਦ ਕੱਲ੍ਹ ਨੂੰ ਆਪਾਂ ਵਿਚਾਰਾਂਗੇ ਜੀ। ਦੂਸਰਾ ਪਾਰਟ ਸੀ ਸਵਾਲ ਦਾ ਕਿ ਬੈਰਾਗ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਤੁਹਾਡੇ ਰਸਤੇ 'ਤੇ। ਸੁਮਹਾਰਾਜ ਜੀ ਹੁਣ ਸਮਝਾਇਆ ਕਿ ਮਨ ਨਿਰਮਲ ਕਿਸ ਤਰ੍ਹਾਂ ਹੁੰਦਾ ਹੈ ਅਤੇ ਮਨ ਵਿਸ਼ੇ ਵਿਕਾਰਾਂ ਤੋਂ ਕਿਸ ਤਰ੍ਹਾਂ ਬਚਦਾ ਹੈ। ਵਿਸ਼ੇ ਵਿਕਾਰਾਂ ਤੋਂ ਬਚਣ ਲਈ ਇਹਨੂੰ ਨਾਮ ਦਾ, ਨਾਮ ਦੀ ਸ਼ਰਾਬ ਮਹਾਰਾਜ ਜੀ ਲੈ ਕੇ ਆਏ, ਅਤੇ ਜਿਹੜੀ ਚੜ੍ਹੀ ਰਹੇ ਦਿਨ ਰਾਤ, ਅਤੇ ਉਹ ਸ਼ਰਾਬ ਵਿੱਚ ਇੰਨਾ ਇਹ ਮਸਤ ਹੋ ਜਾਂਦਾ ਹੈ ਕਿ ਉਹੀ ਸ਼ਰਾਬ ਹੋਰ ਮੰਗਦਾ ਹੈ, ਫਿਰ ਹੋਰ ਮੰਗ, ਫਿਰ ਇੰਨਾ ਮਸਤ ਹੋ ਜਾਂਦਾ ਹੈ ਕਿ ਸ਼ਰਾਬ ਪਿਉਣ ਨੂੰ, ਕਿ ਸ਼ਰਾਬੀਆਂ ਦਾ ਤੁਸੀਂ ਦੇਖਿਆ ਹੋਣਾ ਜੀ, ਜੇ ਕੋਈ ਬਹੁਤ ਜ਼ਿਆਦਾ ਸ਼ਰਾਬ ਪੀਵੇ ਤਾਂ ਉਹਨਾਂ ਦੀ ਮੌਤ ਹੀ ਹੋ ਜਾਂਦੀ, ਅਤੇ ਮਨ ਨੂੰ ਵੀ ਇੰਨੀ ਜ਼ਿਆਦਾ ਮਹਾਰਾਜ ਜੀ ਸ਼ਰਾਬ ਪਿਆਉਂਦੇ ਕਿ ਮਰੀ ਜਾਂਦਾ। ਅਤੇ ਬਾਕੀ ਆਪਾਂ ਉਹਦਾ ਸਰੂਪ ਰਹਿ ਜਾਂਦੇ, ਫਿਰ ਇਹਨੂੰ ਸ਼ਰਾਬ ਪੀ ਪਿਆ ਕੇ ਇਸ ਦੀ ਮੌਤ ਕਰ ਦਿੰਦੇ। महाराज जी कहिंदे जोगियां नूं कि तुहाडे रस्ते ते मन दी मौत नहीं हो सकदी, वो ते जींदा रहिंदा है हमेशा ही। ते एनिस बनी प्रेम लिव लागी शब्द नाहद गया। प्रेम कहिंदे हठ नहीं करदे असीं, मन नूं किसी हठ नाल नहीं रोकिया जांदा, सगों इहनूं प्रेम नाल मारिया जांदा है ते परमेश्वर जी नाल लिव लगदी उहदे विच मिलीदा। एनिस बनी प्रेम लिव लागी शब्द अनाहद गया। एनिस बनी प्रेम लिव लागी, छड हठ नू प्रेम लिव ला जोगिया, छड हठ नू, छड हठ नू प्रेम लिव ला जोगिया, छड हठ नू, छड हठ नू प्रेम लिव ला जोगिया, छड हठ नू, छड हठ नू प्रेम लिव ला जोगिया, छड हठ नू,
thank you. ਬਚਾ।